नानक पद पंकज बंदन पद पंकज बंदन सिमरो अंगद दुख निकंदन मेरे दास पुर हृदय श्री गुरु राम दास गुण गाओ गुरु अर्जन बिगनन के दासक बिगनन के हरे गोविंद शुभ मत प्रकाश श्री हर राय नमो कर जो श्री हर कृष्ण मना बहो तेग बहादुर जी परम कृपाला परम श्री गुरु गोविंद सिंह विसार तरों तरा परे साजी पुन बंदो बार बार जगनी जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग कहाँ बुद्ध प्रभ तुझ हमारी वर्ण सके महिमा जो तिहारी हम न सकत कर सिफत तुम्हारी आपने हो तुम कथा हम न सकत कर सिफत तुम्हारी आपने हो तुम कथा सुधा वाहिगुरु जी का खालसा वाहिगुरु जी की फतेह परम सत्कार जो गुरु की साजी नवाजी खालसा साध संगत जीओ आप जी अत्यंत बड़पागे हो सतगुरां दी पावन पवित्र हजूरी विच संध्या दे दीवाना दी हाजरियां पा रहे हो और गुरु की पावन गुरबाणी दे कीर्तन दा आनंद माणिया है सौदा लहरा साहिब जी दे पाठ आरती आरती दे कीर्तन सरवण कीते हन आओ हुण अपनियां मनगतियां नूं फिर गुरु चरणां नाल जोड़िए साहिब गुरु अर्जन देव पंजवें पातशाह जिन्हां दा शहीदी दिहाड़ा अज संगतां मना रही हैं सच्चे पातशाह जी की लड़ी वार कथा सुनी जदों भाई सत्ता ते बलवंडा बेमुख हो गए गुरु घर च कीर्तन करते सन पर हंकार इतना ज़्यादा गुरु साहब जी तो आकी हो के अपने घर बैठ गए कि गुरु साहब ने सानू माया थोड़ी दी असी हुण कीर्तन नहीं करते अगले दिन जदों दीवान च कीर्तन कर नहीं आए तो महाराज साहब जी ने सिख नूं भेजिया बुला के लियाओ कोई गुरसिख गया जाके बेनती की भाई साहब जी सच्चे पातशाह दरबार च सद रहे ने कीर्तन का समा है चलो वड्डे भागां वाले तुहानूं गुरु साहब याद कर लो पर सत्ते बलवंडे ने हंकार नाल जवाब दिता असी नहीं जाणा असी कित होर अपना गा बजा के अपना काम चलावे सानू की मिले गुरु घर कीर्तन करके इन्ने साल की साड़ी सेवा से सानू 100 रुपया दिता है ब्याह वास्ते असी नहीं लेना सिख वापस आ गया गुरु साहब ने दोबारा फिर होर एक सियाना सिख भेजा वड्डा मोहतबर सिख भेजा जाओ तुम जाओ दूजा सिख भी बेचारा मिन्नत करदा रहा ਕਿਤੇ ਬਲਵੰਡੇ ਦੀ ਕੋਈ ਅਸਰ ਨਹੀਂ ਹੋਇਆ। ਉੱਦਾਂ ਹੀ ਹੰਕਾਰ ਨਾਲ ਫੂਮ ਫਾਂ ਕਰਦੇ ਰਹੇ, ਬੜੇ ਵਚਨ ਬੋਲਦੇ ਰਹੇ, ਸਿੱਖ ਵਾਪਸ ਆਏ। ਸੱਚੇ ਪਾਤਸ਼ਾਹ ਇੰਨੇ ਨਿਮਰਤਾ ਦੇ ਪੁੱਤ ਸਨ, ਗੁਰੂ ਅਰਜਨ ਦੇਵ ਜੀ ਇੰਨੀ ਸ਼ਾਨ ਮੂਰਤੀ ਸਨ, ਆਪ ਉੱਠ ਕੇ ਉਹਨਾਂ ਦੇ ਘਰ ਨੂੰ ਚਲੇ। ਸਤਿਗੁਰੂ ਆਪ ਉਹਨਾਂ ਦੇ ਘਰ ਗਏ ਨੇ। ਭਾਈ ਸੱਤੇ ਬਲਵੰਡੇ ਨੂੰ ਮਹਾਰਾਜ ਆਪ ਕਹਿ ਰਹੇ ਨੇ, ਭਾਈ ਕਿਉਂ ਰੁੱਸਦੇ ਹੋ, ਚਲੋ ਕੀਰਤਨ ਕਰੋ। ਅੱਗੋਂ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਕਥਾ ਅੱਜ ਦੇ ਪ੍ਰਕਰਨ ਅੱਜ ਆਪਾਂ ਸੁਣੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰੀਏ ਅਤੇ ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਜ ਕੱਲ੍ਹ ਜਿੱਥੇ ਭਾਈ ਸਾਲੋ ਦਾ ਟੋਭਾ ਗੁਰਦੁਆਰਾ ਹੈ, ਗੁਰੂ ਕੇ ਮਹਿਲਾਂ ਦੇ ਲਾਗੇ ਸ੍ਰੀ ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਦੀ ਗਲੀ ਜਾਂਦੀ, ਉੱਧਰ ਕਿਲ੍ਹਾ ਲੋਹਗੜ੍ਹ ਅਤੇ ਗੁਰਦੁਆਰਾ ਭਾਈ ਸਾਲੋ ਕਾ ਟੋਭਾ ਅਤੇ ਗੁਰੂ ਕੇ ਮਹਿਲ ਅਤੇ ਚੁਰਸਤੀ ਟਾਲ, ਇਹ ਤਿੰਨ ਚਾਰ ਅਸਥਾਨ ਉਸ ਪਾਸੇ ਲਗਭਗ ਸ੍ਰੀ ਅਕਾਲ ਤਖ਼ਤ ਤੋਂ ਅੱਧਾ ਪੌਣਾ ਕਿਲੋਮੀਟਰ ਤੁਰਨਾ ਪੈਂਦਾ ਪੈਦਲ, ਫਿਰ ਉਸ ਸਥਾਨ 'ਤੇ ਪਹੁੰਚੀ ਜਾ। ਭਾਈ ਸਾਲੋ ਦੇ ਟੋਭੇ ਦੇ ਨੇੜੇ ਇਹਨਾਂ ਦੋਵਾਂ ਦਾ ਘਰ ਸੀ। ਸੱਤੇ ਬਲਵੰਡੇ ਦਾ ਘਰ ਕਿੱਥੇ ਸੀ? ਜਿੱਥੇ ਸਾਲੋ ਦਾ ਟੋਭਾ, ਅੱਜ ਕੱਲ੍ਹ ਉਹਨੂੰ ਸਾਲੋ ਦਾ ਟੋਭਾ ਕਹਿੰਦੇ ਨੇ ਗੁਰਦੁਆਰੇ ਨੂੰ, ਭਾਈ ਸਾਲੋ ਦੀ ਧਰਮਸ਼ਾਲਾ ਵੀ ਕਹਿੰਦੇ ਸੀ। ਭਾਈ ਸਾਲੋ ਦੀ ਧਰਮਸ਼ਾਲਾ ਦੇ ਲਾਗੇ ਘਰ ਸੀ,
ਆਪ ਜਾਏ
ਕਹਿੰਦੇ ਉੱਥੇ ਜਾ ਕੇ ਗੁਰੂ ਅਰਜਨ ਦੇਵ ਜੀ ਸੋਚਦੇ ਆ ਕਿ ਉਹਨਾਂ ਨੂੰ ਲੈ ਕੇ ਆਈਏ ਕੀਰਤਨ ਕਰਨ ਵਾਸਤੇ, ਇਸ ਕਰਕੇ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਤੁਰੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਸੱਤੇ ਅਤੇ ਬਲਵੰਡੇ ਦੇ ਘਰ ਪਹੁੰਚੇ ਹਨ।
ਆਦਰ ਸ਼ਬਦ ਸੋ ਗਾਵਨ ਹਾਰੇ,
ਮਹਾਰਾਜ ਆਦਰ ਸ਼ਬਦ ਦਾ ਕਰਦੇ, ਬਾਣੀ ਦਾ ਬੰਦੇ ਦਾ ਨਹੀਂ ਆਦਰ, ਸਾਧ ਸੰਗਤ ਦੀ ਭਾਵੇਂ ਕੋਈ ਗੁਰੂ ਘਰ ਦਾ ਕੀਰਤਨੀਆ ਹੈ, ਭਾਵੇਂ ਗ੍ਰੰਥੀ ਸਿੰਘ ਹੈ, ਭਾਵੇਂ ਪਾਠੀ ਸਿੰਘ ਹੈ, ਭਾਵੇਂ ਰਾਗੀ ਸਿੰਘ ਹੈ, ਭਾਵੇਂ ਕਥਾ ਵਾਚਕ, ਸਤਿਕਾਰ ਕਿਸੇ ਬੰਦੇ ਦਾ ਨਹੀਂ ਹੁੰਦਾ, ਗੁਰਬਾਣੀ ਦਾ ਕੀਰਤਨ ਕਰਦੇ ਹੈ, ਕਥਾ ਕਰਦੇ ਹੈ, ਸਤਿਕਾਰ। ਅਤੇ ਜੇ ਕਥਾ ਕੀਰਤਨ ਨਾ ਕਰਨ ਕੋਈ ਪੁੱਛਦਾ ਨਹੀਂ, ਸ਼ਬਦ ਦਾ ਬਾਣੀ ਦਾ ਹੀ ਸਤਿਕਾਰ ਹੈ ਸਾਰਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਆਦਰ ਕਰਨ ਕਿਉਂ ਗਏ ਨੇ? ਕਿਉਂਕਿ ਉਹ ਬਾਣੀ ਪੜ੍ਹਦੇ ਨੇ। ਕਰਨ ਹੇਤ ਆਦਰ ਸ਼ਬਦ, ਆ ਸ਼ਬਦ ਦਾ ਆਦਰ ਕਰਨ ਵਾਸਤੇ, ਸੋ ਗਾਵਣ ਹਾਰੇ ਕਿਉਂਕਿ ਉਹ ਗੁਰੂ ਦੀ ਬਾਣੀ ਨੂੰ ਗਾਉਣ ਵਾਲੇ ਨੇ। ਮਹਾਰਾਜ ਜੀ ਸੋਚਦੇ ਨੇ ਵੀ ਇਹਨਾਂ ਰਬਾਬੀਆਂ ਨੂੰ, ਇਹਨਾਂ ਕੀਰਤਨੀਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਪਿਆਰ ਨਾਲ ਆਪਣੇ ਰੱਖੇ, ਭਾਈ ਮਰਦਾਨੇ ਨੂੰ ਰੱਖਿਆ, ਫਿਰ ਉਹਦੇ ਪੁੱਤਰ ਭਾਈ ਰਜਾਦੇ ਅਤੇ ਭਾਈ ਸਜਾਦੇ ਨੂੰ ਵੀ ਰੱਖਿਆ। ਇਹ ਗੁਰੂ ਮਹਾਰਾਜ ਦੇ ਕੀਰਤਨੀਆਂ ਚੱਲੇ ਆਏ ਨੇ ਗੁਰੂ ਘਰ ਦੇ ਵਿੱਚ, ਇਹਨਾਂ ਦਾ ਮਾਣ ਸਤਿਕਾਰ ਗੁਰੂ ਸਾਹਿਬ ਵੀ ਕਰਦੇ ਰਹੇ ਨੇ, ਇਹ ਬਾਣੀ ਪੜ੍ਹਦੇ ਸਨ। ਇਹ ਗੁਰੂ ਦੇ ਸ਼ਬਦ ਨੂੰ ਗਾਉਂਦੇ ਨੇ, ਰਾਗ ਦੇ ਵਿੱਚ ਪਾ ਕੇ ਸੁਰੀਲੀ ਆਵਾਜ਼ ਦੇ ਵਿੱਚ ਗਾਉਂਦੇ ਨੇ, ਇਹਨਾਂ ਦਾ ਸਤਿਕਾਰ ਆਦਰ ਮਾਣ ਕਰਨਾ ਚਾਹੀਦਾ। ਗੁਰਬਾਣੀ ਗਾਉਣ ਨਾਲ, ਗੁਰਬਾਣੀ ਸੁਣਨ ਨਾਲ ਬਹੁਤ ਇਹਦਾ ਭਲਾ ਹੋ ਜਾਂਦਾ। ਜਦੋਂ ਕੀਰਤਨ ਹੁੰਦਾ, ਸੈਂਕੜੇ ਸੰਗਤ ਬੈਠੀ ਹੁੰਦੀ ਸੁਣਦੀ ਹੈ, ਸਾਰਿਆਂ ਨੂੰ ਫਾਇਦਾ ਹੁੰਦਾ। ਅਤੇ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਗਾਇਣਾ, ਇਹ ਬੜਾ ਉੱਤਮ ਪਰਮੇਸ਼ਰ ਦੇ ਦਰਬਾਰ ਤੋਂ, ਸੱਚਖੰਡ ਤੋਂ ਗੁਰੂ ਨਾਨਕ ਦੇਵ ਜੀ ਇਲਾਹੀ ਦਾਤ ਲੈ ਕੇ ਆਏ ਨੇ।
ਬਹੁਰੋ ਆਦਰ ਸ਼ਬਦ ਕੋ ਵਿਚਾਰ ਜਾਏ,
ਕਿਉਂਕਿ ਬਾਣੀ ਗਾਉਂਦੇ ਨੇ, ਉਹਨਾਂ ਦਾ ਆਦਰ ਕਰਨਾ ਜ਼ਰੂਰੀ ਹੈ। ਅਤੇ ਉਹਨਾਂ ਦਾ ਆਦਰ ਬਾਣੀ ਦਾ ਆਦਰ ਹੈ, ਉਹਨਾਂ ਦਾ ਆਦਰ ਨਹੀਂ ਬਾਣੀ ਦਾ ਆਦਰ ਹੈ, ਮਹਾਰਾਜ ਸੋਚਦੇ ਹਨ।
ਔਰ ਪਰਮੇਸ਼ਰ ਸਦਨ ਮਹਿ ਸ੍ਰੀ ਅਰਜਨ ਠਾਂਡੇ,
ਇਸ ਤਰ੍ਹਾਂ ਵਿਚਾਰਦੇ ਹੋਏ ਗੁਰੂ ਜੀ ਉਹਨਾਂ ਦੇ ਘਰ ਪਹੁੰਚ ਗਏ। ਉੱਥੋਂ ਗੁਰੂ ਦੇ ਮਹਿਲਾਂ ਤੋਂ ਬਿਲਕੁਲ ਨੇੜੇ ਸੀ, ਸੱਚੇ ਪਾਤਸ਼ਾਹ ਆਪਣੇ ਘਰੋਂ ਉੱਠੇ, ਦੋ ਚਾਰ ਮਿੰਟ ਉਹਨਾਂ ਦੇ ਘਰ ਪਹੁੰਚ ਗਏ ਅਤੇ ਉਹਨਾਂ ਦੇ ਬੂਹੇ 'ਚ ਵੜੇ ਹਨ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ। ਹਾਂਜੀ,
ਦੇਖਣਾ ਆਦਰ ਪੁੱਟ ਕਰਿਓ ਪਰ ਕਰਮ ਜੋ ਵਾਢੇ।
ਪਰ ਹੰਕਾਰ ਕਿੰਨਾ ਸੀਗਾ ਸੱਤੇ ਬਲਵੰਡੇ ਦੇ ਮਨ ਵਿੱਚ, ਗੁਰੂ ਸਾਹਿਬ ਆਏ ਨੇ ਉੱਠ ਕੇ ਆਦਰ ਨਹੀਂ ਕੀਤਾ, ਮੰਜੀ 'ਤੇ ਬੈਠਦੇ, ਅਕਲ 'ਤੇ ਪੜਦਾ ਹੀ ਪੈ ਗਿਆ, ਬੁੱਧੀ ਭ੍ਰਿਸ਼ਟ ਹੋ ਗਈ। ਇੰਨਾ ਨਹੀਂ ਸੋਚਿਆ ਵੀ ਜੇ ਕੋਈ ਵੀ ਘਰ ਆਵੇ ਤਾਂ ਉੱਠ ਕੇ ਤਾਂ ਆਪਾਂ ਜੀ ਆਇਆਂ ਨੂੰ ਕਹਿੰਦੇ, ਦੁਸ਼ਮਣ ਵੀ ਆ ਜਾਏ, ਇਹ ਤਾਂ ਸਤਿਗੁਰੂ ਆਏ ਨੇ। ਪਰ ਸਤਿਗੁਰਾਂ ਦਾ ਵੀ ਨਾ ਉੱਠ ਕੇ ਨਹੀਂ ਆਦਰ ਕੀਤਾ, ਇੰਨਾ ਵੀ ਨਹੀਂ ਆਖਿਆ ਵੀ ਆਓ ਮਹਾਰਾਜ ਫਿਰ ਕੀਰਤਨ ਕਰਨਾ ਜਾਂ ਨਾ ਕਰਨਾ ਤਾਂ ਬਾਅਦ ਦੀਆਂ ਗੱਲਾਂ ਸੀ। ਇੱਕ ਇਨਸਾਨੀਅਤ ਦੇ ਤੌਰ 'ਤੇ ਹੀ ਸਿਆਣੇ ਹੁੰਦੇ ਨੇ, ਮਹਾਰਾਜ ਨੂੰ ਉੱਠ ਕੇ ਆਦਰ ਦਿੰਦੇ, ਇੰਨਾ ਵੀ ਮਹਾਰਾਜ ਦਾ ਆਦਰ ਨਹੀਂ ਕੀਤਾ। ਹਾਂਜੀ, ਦੋਵੇਂ ਮੂਰਖ ਬੈਠ ਰਹੇ ਹਨ ਚੁੱਪ ਕਰਕੇ,
ਮਹਿਮਾ ਲਖੈ ਨਾ ਗੁਰੂ ਕੀ ਚਲ ਆਏ ਭਾਨਾ।
ਇਹ ਵੀ ਨਹੀਂ ਸੋਚਿਆ ਵੀ ਗੁਰੂ ਸਾਹਿਬ ਕਿੱਡੇ ਵੱਡੇ ਮਹਾਨ ਪਰਮੇਸ਼ਰ ਦਾ ਰੂਪ, ਧੰਨ ਗੁਰੂ ਅਰਜਨ ਦੇਵ ਜੀ ਖੁਦ ਚੱਲ ਕੇ ਸਾਡੇ ਘਰ ਆਏ, ਸਾਨੂੰ ਉੱਠ ਕੇ ਸਤਿਕਾਰ ਕਰਨਾ ਚਾਹੀਦਾ, ਪੱਥਰ ਦੇਖਣਾ ਚਾਹੀਦਾ, ਮਹਾਰਾਜ ਵਾਸਤੇ ਮੰਜਾ ਬਿਸਤਰਾ ਵਿਛਾ ਕੇ ਬਿਠਾਉਣਾ ਚਾਹੀਦਾ। ਉਹ ਗੱਲਾਂ ਤਾਂ ਦੂਰ ਦੀਆਂ ਰਹੀਆਂ, ਉੱਠ ਕੇ ਹੱਥ ਵੀ ਨਹੀਂ ਜੋੜੇ। ਹਾਂਜੀ, ਮਹਾਰਾਜ ਤਾਂ ਨਿਮਰਤਾ ਦੇ ਪੁੰਜ ਸੀਗੇ, ਗਿਆਨ ਦੇ ਸਾਗਰ ਸੀ, ਧੀਰਜ ਦੇ ਸੋਮੇ ਸੀ। ਧੰਨ ਗੁਰੂ ਅਰਜਨ ਦੇਵ ਜੀ ਬੜੇ ਪਿਆਰ ਨਾਲ ਭਾਈ ਸੱਤੇ ਬਲਵੰਡੇ ਨੂੰ ਕਹਿੰਦੇ ਹਨ,
ਕਾਰਨ ਐਸੋ ਭਯੋ ਜਿਸ ਤੇਰਸ ਰਾਖੀ।
ਮਹਾਰਾਜ ਕਹਿੰਦੇ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਇਹੋ ਜਿਹੀ ਕਿਹੜੀ ਗੱਲ ਹੋ ਗਈ ਇੱਡੀ ਵੱਡੀ ਨਾਰਾਜ਼ਗੀ ਬਣਾ ਕੇ, ਇਹੋ ਜਿਹੀ ਕੋਈ ਗੱਲ ਹੋਵੇ ਵੀ ਨਾਰਾਜ਼ਗੀ ਦਾ ਕੋਈ ਕਾਰਨ ਤਾਂ ਹੁੰਦਾ ਨਾ। ਕਈ ਬੰਦੇ ਬਿਨਾਂ ਵਜ੍ਹਾ ਹੀ ਮੂੰਹ ਸਜਾ ਲੈਂਦੇ, ਅਤੇ ਸਾਧ ਸੰਗਤ ਦੀ ਛੋਟੀ ਸੋਚ ਵਾਲੇ ਬੰਦੇ ਇੱਦਾਂ ਕਰਦੇ, ਜਿਹੜੇ ਸਿਆਣੇ ਬੰਦੇ ਕੋਈ ਵੱਡੀ ਵਜ੍ਹਾ ਵੀ ਹੋਵੇ ਤਾਂ ਵੀ ਕਹਿੰਦੇ ਵੀ ਮੂੰਹ ਦੀ ਗੱਲ ਨਹੀਂ ਵਿਗਾੜਨੀ ਚਾਹੀਦੀ, ਫਤਿਹ ਬੁਲਾਓ ਮਿਲੋ ਫਿਰੋ। ਅਤੇ ਹਲਕੀ ਸੋਚ ਵਾਲਾ ਬੰਦਾ ਉਹ ਨਿੱਕੀ ਜਿਹੀ ਗੱਲ ਤੋਂ ਮੂੰਹ ਪਰੇ ਕਰ, ਫਤਿਹ ਵੀ ਨਹੀਂ ਬੁਲਾਉਣੀ। ਫਤਿਹ ਨਾ ਬੁਲਾਉਣ ਵਾਲਾ ਬੰਦਾ ਜਿਹੜਾ ਕਿਸੇ ਦਾ ਸਤਿਕਾਰ ਮਾਣ ਨਹੀਂ ਕਰਦਾ, ਉਹ ਕੋਈ ਸਿਆਣਾ, ਕੋਈ ਸਮਝਦਾਰ, ਕੋਈ ਵੱਡੀ ਹਸਤੀ ਨਹੀਂ ਹੁੰਦੀ। ਗੁਰੂ ਸਾਹਿਬ ਤਾਂ ਕਹਿੰਦੇ ਆ ਵੀ ਜਿਹੜਾ ਵੀ ਮਿਲੇ ਪਿਆਰ ਨਾਲ ਹੱਸ ਕੇ ਮਿਲੋ, ਖੁਸ਼ੀ ਨਾਲ ਮਿਲੋ, ਅਤੇ ਜਿਹੜਾ ਕਿਸੇ ਨੂੰ ਵੇਖ ਕੇ ਮੱਥੇ 'ਤੇ ਤਿਉੜੀ ਪਾਉਂਦਾ, ਪਤਾ ਵੀ ਕਿੰਨੀ ਕੁ ਕਾਰ ਦਾ ਮਾਲਕ, ਅੰਦਰ ਸੋਚ ਛੋਟੀ ਹੈ। ਗੁਰੂ ਸਾਹਿਬ ਕਹਿੰਦੇ ਵੀ ਗੱਲ ਤਾਂ ਕੋਈ ਹੋ ਹੀ ਨਹੀਂ ਪਾਈ, ਅਤੇ ਜੇ ਕੋਈ ਗੱਲ ਹੈ ਤਾਂ ਦੱਸੋ ਤੁਹਾਡੀ ਨਾਰਾਜ਼ਗੀ ਕਿਹੜੀ ਗੱਲ, ਸਿਰ ਮੰਦਰ ਸਾਹਿਬ ਕੀਰਤਨ ਕਰਨਾ ਬੰਦ ਕਰਦਾ, ਦਰਬਾਰ ਸਾਹਿਬ ਆਉਣਾ ਛੱਡਦਾ। ਮਹਾਰਾਜ ਕਹਿੰਦੇ ਪੈਸਾ ਤਾਂ ਆਉਣ ਜਾਣ ਵਾਲੀ ਚੀਜ਼, ਕਦੀ ਕਿਸੇ ਕੋਲ ਪੈਸਾ ਟਿਕਿਆ ਨਹੀਂ, ਲੱਖਾਂ ਰੁਪਈਆ ਬੰਦੇ ਦੇ ਹੱਥ 'ਚ ਆਉਂਦਾ, ਲੱਖਾਂ ਚਲਾ ਜਾਂਦਾ, ਆਉਂਦਾ ਵੀ ਤਾਂ ਹੀ ਆ ਜਾਣ ਵਾਸਤੇ, ਅਸੀਂ ਕਮਾਈ ਕਾਹਦੇ ਵਾਸਤੇ ਕਰਦੇ, ਖਰਚਣ ਵਾਸਤੇ। ਇਹ ਤਾਂ ਨਹੀਂ ਨਾ ਵੀ ਆਪਾਂ ਖਰਚਣਾ ਕੋਈ ਨਹੀਂ, ਜੇ ਆਪਾਂ ਕਮਾਈ ਜਾਣਾ ਕਮਾਈ ਜਾਣਾ, ਖਰਚਣਾ ਵੀ ਪੈਂਦਾ, ਆਉਂਦਾ ਹੈ ਅਤੇ ਜਾਂਦਾ ਵੀ ਹੈ। ਮਾਇਆ ਆਉਣ ਜਾਣ ਵਾਲੀ ਚੀਜ਼ ਹੈ, ਇਹ ਕਦੀ ਟਿਕਦੀ ਨਹੀਂ, ਕਿਸੇ ਕੋਲ ਨਹੀਂ ਟਿਕਦੀ। ਹਾਂਜੀ, ਇਹਨਾਂ ਚਾਰ ਛਿੱਲੜਾਂ ਵਾਸਤੇ ਨਾਰਾਜ਼ ਹੋ ਜਾਣਾ, ਗੁਰਬਾਣੀ ਦਾ ਕੀਰਤਨ ਛੱਡ ਦੇਣਾ, ਹਰਿਮੰਦਰ ਸਾਹਿਬ ਤੋਂ ਬੇਮੁੱਖ ਹੋ ਜਾਣਾ, ਇਹ ਕੋਈ ਸਿਆਣਪ ਥੋੜ੍ਹਾ। ਤੁਸੀਂ ਇਸ ਗੱਲ ਤੋਂ ਕਿਉਂ ਨਾਰਾਜ਼ ਹੋਇਓ ਭਾਈ, ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਕਿਉਂ ਛੱਡਿਆ ਤੁਸੀਂ? ਹਾਂਜੀ,
ਸ਼੍ਰੀ ਨਾਨਕ ਕੋ ਕੋਸ਼ ਹੈ ਕੋ ਮਤੀ ਕੁਛ ਨਾਹੀ।
ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਬੜਾ ਵੱਡਾ, ਉਹ ਗੁਰੂ ਨਾਨਕ ਦਾ ਕੋਸ਼ ਭਰਿਆ ਹੋਇਆ, ਖਜ਼ਾਨੇ ਭਰੇ ਹੋਏ ਨੇ, ਕਮਤੀ ਕਛ ਨਾ, ਕਮੀ ਕੋਈ ਨਹੀਂ ਕਿਸੇ ਗੱਲ ਦੀ। ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਬੇਅੰਤ ਬੇਅੰਤ ਭੰਡਾਰੇ ਬਖਸ਼ ਦਿੰਦੇ। ਬੰਦੇ ਨੂੰ ਨਿਸ਼ਚਾ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ, ਜੋ ਮੰਗ ਹੈ ਠਾਕੁਰ ਆਪਣੇ ਦੀ ਸੋਈ ਸੋਈ ਦੇ।
ਸ਼ਰਧਾ ਧਰ ਕੀਰਤਨ ਕਰੋ ਆਪ ਹੈ ਤੁਮ ਪਾਹੀ।
ਮਹਾਰਾਜ ਕਹਿੰਦੇ ਸ਼ਰਧਾ ਨਾਲ ਕੀਰਤਨ ਕਰੋ, ਮਾਇਆ ਦੇ ਆਪੇ ਆ ਜਾਣੀ। ਤੁਸੀਂ ਪਰਮੇਸ਼ਰ ਦੀ ਉਸਤਤ ਕਰਦੇ ਹੋ, ਬਾਣੀ ਪੜ੍ਹਦੇ ਹੋ, ਪਰਮੇਸ਼ਰ ਨੂੰ ਫਿਕਰ ਹੈ, ਜਿੰਨੀ ਤੁਹਾਨੂੰ ਲੋੜ ਹੈ ਉੱਨੀ ਮਾਇਆ ਮਹਾਰਾਜ ਨੇ ਪਰਮੇਸ਼ਰ ਨੇ ਤੁਹਾਨੂੰ ਦੇ ਦੇਣੀ। ਹਾਂਜੀ, ਇਹ ਸੁਣ ਕੇ ਭਾਈ ਬਲਵੰਡ ਅਤੇ ਸੱਤਾ ਬੋਲੇ, ਬਲਵੰਡ ਕਹਿਣ ਲੱਗਾ ਅਸੀਂ ਤਾਂ ਕੋਈ ਨਹੀਂ ਵੇਖੀ ਤੁਹਾਡੀ ਮਾਇਆ, ਅਸੀਂ ਤਾਂ ਕੋਈ ਖਜ਼ਾਨਾ ਨਹੀਂ ਵੇਖਿਆ ਬਾਬੇ ਨਾਨਕ ਦਾ, ਕੋਈ ਛੱਤ ਪਾੜ ਕੇ ਥੋੜ੍ਹਾ ਦਿੰਦਾ ਸਾਨੂੰ, ਅਸੀਂ ਤਾਂ ਰੋਜ਼ ਤੁਹਾਡੇ ਕੋਲ ਕਈ ਸਾਲ ਹੋ ਗਏ ਕੀਰਤਨ ਕਰਦੇ ਹਾਂ, ਸਾਡੇ 'ਤੇ ਇਵੇਂ ਹੀ ਭੁੱਖ ਨੰਗੀ ਰਹੀ ਹੈ, ਸਾਡੇ ਘਰ ਤਾਂ ਗਰੀਬੀ ਰਹੀ ਹੈ, ਸਾਨੂੰ ਤਾਂ ਤੁਸੀਂ ਕਦੀ ਕੁਛ ਦਿੱਤਾ ਕੋਈ ਨਹੀਂ। ਹਾਂਜੀ, ਭੁੱਖ ਜਾਣਾ ਕਿੱਥੇ ਰੱਖਿਆ ਤੁਸੀਂ ਜਿਹੜਾ ਕਹਿ ਰਹੇ ਹੋ ਬਾਬੇ ਨਾਨਕ ਦਾ ਖਜ਼ਾਨਾ? ਅਸੀਂ ਤਾਂ ਕੋਈ ਨਹੀਂ ਵੇਖਿਆ। ਤੁਸੀਂ ਕਹਿ ਦਿੰਦੇ ਹੋ ਵੀ ਬਾਬੇ ਨਾਨਕ ਦੇ ਖਜ਼ਾਨੇ ਬੜੇ ਭਰੇ ਹੋਏ ਨੇ, ਪਰ ਸਾਨੂੰ ਕੋਈ ਨਹੀਂ ਦਿਸਦਾ। ਸਾਧ ਸੰਗਤ ਜੀ, ਹੁਣ ਗੱਲ ਤਾਂ ਅੱਖਾਂ ਦੀ ਹੈ ਨਾ, ਅੰਨੇ ਨੂੰ ਸੂਰਜ ਦਾ ਕੋਈ ਲਾਭ ਨਹੀਂ ਹੁੰਦਾ। ਸਾਰੀ ਦੁਨੀਆ ਸੂਰਜ ਚੜ੍ਹੇ 'ਤੇ ਅੱਖਾਂ ਖਿੜ ਜਾਂਦੀਆਂ ਨੇ, ਖੁੱਲ੍ਹ ਜਾਂਦੀਆਂ ਨੇ, ਦੇਖਣ ਜੋਗੀਆਂ ਨੇ। ਜਿਹਦੇ ਕੋਲ ਅੱਖਾਂ ਨਹੀਂ ਉਹਦੇ ਵਾਸਤੇ ਚੜ੍ਹਿਆ ਸੂਰਜ ਵੀ ਕੋਈ ਫਾਇਦੇਮੰਦ ਨਹੀਂ ਹੈ, ਉਹਦੇ ਵਾਸਤੇ ਹਨੇਰਾ ਹੀ ਹੁੰਦਾ। ਸ਼ਰਧਾ ਦੀਆਂ ਅੱਖਾਂ ਤੋਂ ਬਿਨਾਂ ਗੁਰੂ ਨਾਨਕ ਦੇ ਖਜ਼ਾਨੇ ਨਹੀਂ ਦਿਸਦੇ, ਭਾਵਨਾ ਤੋਂ ਬਿਨਾਂ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਨਹੀਂ ਦਿਸਦੀਆਂ। ਅੰਨੇ ਬੰਦੇ, ਨਾਸਤਕ ਬੰਦੇ ਉਹ ਗੁਰੂ ਦੀਆਂ ਸ਼ਕਤੀਆਂ ਨੂੰ, ਗੁਰੂ ਦੀਆਂ ਵਡਿਆਈਆਂ ਨੂੰ ਕਹਿੰਦੇ ਪਤਾ ਨਹੀਂ ਸਾਨੂੰ ਕਦੇ ਦਿਸਦੀਆਂ, ਪਰ ਜਿਹਨਾਂ ਦੀਆਂ ਅੱਖਾਂ ਨੇ ਸ਼ਰਧਾ ਵਾਲੀਆਂ ਉਹਨਾਂ ਨੂੰ ਦਿਸਦੀਆਂ। ਗੁਰੂ ਸਾਹਿਬ ਕਹਿੰਦੇ ਬਾਬੇ ਨਾਨਕ ਦੇ ਖਜ਼ਾਨੇ ਭਰੇ ਨੇ, ਅਤੇ ਉਹ ਕਹਿੰਦੇ ਸਾਨੂੰ ਤਾਂ ਦਿਸੇ ਕੋਈ ਨਹੀਂ। ਇੱਕ 100 ਰੁਪਈਆ ਤੁਸੀਂ ਦਿੱਤਾ ਸਾਨੂੰ, 100 ਰੁਪਈਏ 'ਚ ਕੋਈ ਵਿਆਹ ਹੁੰਦਾ? 100 ਰੁਪਈਆ ਤੁਸੀਂ ਦਿੱਤਾ ਸਾਨੂੰ ਕੀਰਤਨ ਕਰਨ ਦਾ, ਅਸੀਂ ਤੁਹਾਡੇ ਕਿੰਨੇ ਸਾਲਾਂ ਦੇ ਕੀਰਤਨ ਕਰਦੇ ਹਾਂ, ਅੱਜ ਸਾਨੂੰ ਕੰਮ ਪੈ ਗਿਆ, ਵਿਆਹ ਪੈ ਗਿਆ ਬੱਚੀ ਦਾ, ਅਤੇ ਬੱਚੀ ਦੇ ਵਿਆਹ ਵਾਸਤੇ ਤੁਸੀਂ ਸਾਡੀ ਮਦਦ ਕਰਨੀ ਸੀ, ਕਿ 2-4 ਹਜ਼ਾਰ ਰੁਪਈਆ ਚੰਗੀ ਮਾਇਆ ਦੇਣੀ ਸੀ ਸਾਨੂੰ, ਸਾਡਾ ਕੰਮ ਵਧੀਆ ਹੁੰਦਾ। ਸਿਰਫ 100 ਰੁਪਈਆ ਚੁੱਕ ਕੇ ਫੜਾ ਤਾ, 100 ਰੁਪਏ 'ਚ ਵਿਆਹ ਹੁੰਦਾ ਪਿਆ? ਕੋਈ ਨਹੀਂ ਹੁੰਦਾ। ਹਾਂਜੀ, ਹਾਂ, ਹੁਣ ਤੁਹਾਡੇ ਕੋਲ ਜਾ ਕੇ ਕੀ ਮਿਲਣਾ? ਜੇ ਇੰਨੇ ਸਾਲਾਂ ਦੀ ਮਿਹਨਤ ਸਾਨੂੰ 100 ਰੁਪਈਆ ਸਾਨੂੰ ਵਿਆਹ ਵਾਸਤੇ ਦਿੱਤਾ, ਸਾਨੂੰ ਕੰਮ ਪੈ ਗਿਆ, ਅੱਗੇ ਨੂੰ ਤੁਸੀਂ ਤੁਹਾਡੇ ਕੋਲ ਅਸੀਂ ਕੀ ਕਮਾ ਲੈਣਾ? ਇੱਦਾਂ ਹੀ ਤੁਹਾਡੇ ਕੋਲ ਫਿਰ ਕੀਰਤਨ ਕਰ ਲਾਂਗੇ 2 ਸਾਲ, ਫਿਰ 5 ਸਾਲ, ਫਿਰ ਵੀ ਤੁਸੀਂ ਸਾਨੂੰ ਕੁਛ ਨਹੀਂ ਦੇਣਾ, ਸਾਨੂੰ ਪਤਾ। ਹਾਂਜੀ, ਅਸੀਂ ਹੁਣ ਕਿਸੇ ਹੋਰ ਰਾਜੇ ਮਹਾਰਾਜੇ ਦੀ, ਕਿਸੇ ਨਵਾਬ ਦੀ, ਕਿਸੇ ਪੈਸੇ ਵਾਲੇ ਦੀ ਨੌਕਰੀ ਕਰਨੀ? ਸਾਨੂੰ ਰੱਬ ਨੇ ਗਾਲਾ ਦਿੱਤਾ, ਅਸੀਂ ਗਾਵਾਂਗੇ, ਸਾਡੇ ਗੁੜ ਹੈ ਆਪਣਾ, ਅਸੀਂ ਗਾ ਕੇ ਸੁਣਾਵਾਂਗੇ, ਅਤੇ ਕੋਈ ਨਵਾਬ, ਕੋਈ ਰਾਜਾ ਮਹਾਰਾਜਾ ਸਾਨੂੰ ਰੱਖੇਗਾ ਆਪਣੇ ਦਰਬਾਰ ਵਿੱਚ, ਗਾ ਕੇ ਸੁਣਾਵਾਂਗੇ, ਅਤੇ ਸਾਡਾ ਗਲਾ ਵੇਖ ਕੇ, ਸਾਡਾ ਗਾਣਾ ਵੇਖ ਕੇ ਸਾਨੂੰ ਮਾਲਾਮਾਲ ਕਰ ਦੇਗਾ। ਹਾਂਜੀ, ਮੂੰਹ ਮੰਗੇ ਪੈਸੇ ਲਵਾਂਗੇ ਅਸੀਂ ਤੁਹਾਡੇ ਕੋਲ, ਤੁਸੀਂ ਮੰਗਦੇ ਨਹੀਂ, ਤੁਸੀਂ ਇਹ ਕਹਿ ਦਿੰਦੇ ਵੀ ਅਸੀਂ ਸਾਧੂ ਫਕੀਰ ਆ, ਅਤੇ ਅਸੀਂ ਕਹਿੰਦੇ ਠੀਕ ਹੈ, ਰੋਟੀ ਪਾਣੀ ਦੇ ਕੇ ਗੁਜ਼ਾਰਾ ਕਰ ਜਾਂਦੇ। ਹੁਣ ਅਸੀਂ ਜਿੱਥੇ ਵੀ ਗਾਵਾਂਗੇ ਨਾ, ਪਹਿਲਾਂ ਪੈਸੇ ਪੱਕੇ ਕਰ ਲਾਂਗੇ, ਨੀਅਤ ਕਰ ਲਾਂਗੇ ਇੰਨੇ ਲੈਣੇ ਆ, ਫਿਰ ਗਾਵਾਂਗੇ, ਆਪਣੀ ਮਨ ਮਰਜ਼ੀ ਦਾ ਆਪਣਾ ਇੱਕ ਵਿਜਾਨਾ ਲਵਾਂਗੇ, ਆਪਣੀ ਤਨਖਾਹ ਲਵਾਂਗੇ, ਫਿਰ ਗਾਵਾਂਗੇ ਅਸੀਂ। ਅਹੰਕਾਰੀ ਮੂਰਖ ਕਹਿੰਦੇ ਨੇ, ਜਿੰਨੇ ਸਾਲ ਤੁਹਾਡੇ ਕੋਲ ਅਸੀਂ ਹਰਿਮੰਦਰ ਸਾਹਿਬ 'ਚ ਕੀਰਤਨ ਕੀਤਾ, ਸਮਝੋ ਅਸੀਂ ਤਾਂ ਆਪਣੀ ਵਿੱਦਿਆ ਹੀ ਗਵਾ ਲਈ ਹੈ, ਅਸੀਂ ਤਾਂ ਆਪਣੀ ਵਿੱਦਿਆ ਨੂੰ ਐਵੇਂ ਹੀ ਵਿਅਰਥ ਹੀ ਗਵਾ ਲਿਆ, ਤੁਸੀਂ ਸਾਡੀ ਵਿੱਦਿਆ ਦਾ ਕਦਰ ਹੀ ਨਹੀਂ ਕੀਤਾ, ਸਾਡੇ ਗਾਣੇ ਵਜਾਉਣੇ ਦੀ ਤੁਸੀਂ ਮੁੱਲ ਹੀ ਨਹੀਂ ਪਾਇਆ ਤੁਸੀਂ। ਹਾਂਜੀ, ਜਿਹੜੇ ਗੁਣੀ ਲੋਕਾਂ ਦਾ ਗਾਣਾ ਸੁਣ ਕੇ ਰੀਝਦੇ ਨੇ ਉਹ ਲੋਕ, ਉਹਨਾਂ ਨੂੰ ਮਾਇਆ ਵੀ ਖੁੱਲ੍ਹੀ ਦਿੰਦੇ ਨੇ, ਤੁਸੀਂ ਸਾਡੇ ਗੁਣ ਦੀ ਕਦਰ ਨਹੀਂ ਪਾਈ, ਬੜੀ ਬੇਕਦਰੀ ਹੋਈ ਹੈ ਤੁਹਾਡੇ ਕੋਲ, ਸਾਨੂੰ ਆਪਣਾ ਗੁਣ ਅਸੀਂ ਐਵੇਂ ਗਵਾ ਲਿਆ ਹੈ, ਤੁਸੀਂ ਸਾਡੇ ਗੁਣ ਦਾ ਮੁੱਲ ਨਹੀਂ ਪਾਇਆ। ਹਾਂਜੀ, ਸੱਤਾ ਅਤੇ ਬਲਵੰਡ ਹੰਕਾਰ ਅਤੇ ਕ੍ਰੋਧ ਵਿੱਚ ਹੱਦਾਂ ਟੱਪਣ ਲੱਗੇ ਆ, ਹੁਣ ਪਤਾ ਕੀ ਬੋਲਿਆ? ਕਹਿੰਦਾ ਗੁਰੂ ਨਾਨਕ ਵੀ ਹੋ ਚੁੱਕਾ, ਉਹਨਾਂ ਨੂੰ ਵੀ ਕੋਈ ਨਹੀਂ ਸੀ ਜਾਣਦਾ। ਗੁਰੂ ਨਾਨਕ ਜੇ ਪਹਿਲੇ ਪਾਤਸ਼ਾਹ, ਉਹਨਾਂ ਨੂੰ ਕੌਣ ਜਾਣਦਾ ਸੀ? ਮਰਦਾਨੇ ਨੂੰ ਕੋਲ ਰੱਖਿਆ, ਮਰਦਾਨਾ ਗਾਉਂਦਾ ਸੀ ਅਤੇ ਬਾਬੇ ਨਾਨਕ ਨੂੰ ਰੌਣਕ ਲੱਗ ਜਾਂਦੀ ਸੀ, ਲੋਕ ਜਾਣਦੇ ਸੀ। ਗੱਲ ਤਾਂ ਭਾਈ ਮਰਦਾਨੇ ਕਰਕੇ ਬਣੀ ਬਾਬੇ ਨਾਨਕ ਦੀ, ਜੇ ਸਾਡਾ ਬਜ਼ੁਰਗ ਭਾਈ ਮਰਦਾਨਾ ਨਾ ਹੁੰਦਾ ਤਾਂ ਤੁਹਾਨੂੰ ਕੌਣ ਜਾਣਦਾ, ਗੁਰੂ ਨਾਨਕ ਨੂੰ ਕੌਣ ਜਾਣਦਾ? गुरु अंगद देव जी, गुरु अमरदास जी, तुहाडे पिता गुरु रामदास जी, उन्हां नूं भी लोग तां ही जाणदे सी, उन्हां दे कोल कीर्तन करन वाले सी। रबाबियां करके मशहूर होए भाई मरदाने करके गुरु नानक मशहूर होया, ते सत्ते भाई दजादे सजादे करके गुरु अंगद देव ते गुरु अमरदास मशहूर होए, तुहाडे पिता जी मशहूर होए, असीं तुहाडे दरबार च करदे हां ते तुसीं मशहूर हो गए। हाँ जी, असीं तुहाडे कोल बाणी पढ़ते हैं, गुरु की महिमा गाते हैं। हाँ जी, साडा कीर्तन सुनन दे देशां प्रदेशां प्रसन्नता आउंदी है, ते बहुत सारी माया हरिमंदर साहब तुहानूं चढ़ांदी है, कपड़े वधिया, गहने वधिया, लंगर वास्ते राशन पानी सब आउंदा है, मेहनत साडी है, वड्याई तुहाडी हो रही है, मत्थे तुसीं टिकाई जांदे, गुरु तुसीं बणे बैठे हो, ते है तां साडी मेहनत साडे करके भाई मरदाने करके गुरु नानक दी पुछ होई सी। हाँ जी, लोग तुहानूं गुरु गुरु कह के पूजदे ने, तुहाडे कोल माया लै के आउंदे ने, तुहानूं चढ़ावा चढ़ाउंदे ने। हाँ जी,
सुन कर हमरे राग को संगत सब माने,
साडा राग सुन के संगत मनदी है, तुहानूं मनदी है, पूजदी है, गुरु जी करती है, साडा एडा गुण साडा उपकार तुहाडे ते तुसीं जाणे ही कोई नहीं, साडी कदर ही नहीं कीती, सानू ब्याह वास्ते तुसी पैसे भी नहीं दिते। हाँ जी,
आहे ता आदि पेट को हम कर माही,
जे तुसी साड़ी कदर कर दे कम से कम अद्धी भेटा सानू दें, अद्धी तुसी रख दो, गुरु घर की जिनी आमदन है रोज़ की अद्धी सानू दया करो, अद्धी तुसी रख लिया करो, क्योंकि काम गाना बजाना तो असी करते, सारा कीर्तन तो असी करते, तो माया तुसी सारी चढ़ावा तुसी लैके लंगर लाई जाते, सानू की फायदा तुहाडे लंगरां दा, माया दे सानू चाहीदी, साडे घर आउणी चाहीदी, क्योंकि सारा सारा कुछ साडे ते ही निर्भर है, दारो मदार सारा। हाँ जी,
अब जानी पर है भले कि गुरु कहावो,
हुण पता लगेगा ना किवें गुरु बणोगे, हुण तुहाडे कोल असीं कोई नहीं कीर्तन करना, हुण किहदे कोलों कीर्तन कराओगे, हुण तुहाडे कोल कौण गाएगा बाणी। हाँ जी, हजारां रुपया जिहड़ा अगे चढ़दा सी ना, बड़े बड़िया वधिया पेटावां चढ़दियां सी, तुहानूं बड़े तोहफे चढ़दे सी, हुण कित्थों मिलणगे, हुण नहीं किसे ने आके मत्था टेकणा तुहानूं। हाँ जी,
अब रहै के अपर ठेके ले गुरु नूं बाण बणाई,
असीं किसी होर कोल जा के ना हुण नौकरी कर लैणी है, किसी होर नूं गुरु बना लवांगे असीं, असीं जिन्ने मर्जी गुरु बना लईए, जिहदे कोल असीं गाणा शुरू करता उही गुरु बण जाएगा। हाँ जी,
पूजा हो
असीं जिहदे कोल जा के गाना वजाना शुरू किया उहदी पूजा हो जाएगी, उहनूं ही लोग मनण लग जाणगे, साडे गले की करामात है, साडे गाने की करामात है।
हाँ,
गुरु बनाना साडे अधीन है, साडे वस की गल, जिहनूं मर्जी असीं गुरु बना दईए, पर तुसीं साडी कदर नहीं जाणी। हाँ जी,
अब पीछे पछताए हो मानता होए आना,
तुहाडी मानता खत्म हो गई, हुण तुहानूं किसे ने नहीं मनणा, हुण पछताओगे तुसीं, इदां सत्ता दे भगवान गुरु अर्जन देव जी नूं माड़े तो माड़े बचन बोली जांदे हन। हाँ जी,
जहां राग हम करेंगे गुरु किसे बना लवांगे,
असीं जिहदे कोल कीर्तन करांगे उहनूं ही गुरु बना लवांगे,
तुमरे लिखना चाहे के ए करे रह जावना,
पर तुहाडे कोल नहीं जाण, असीं जिहदे कोल मर्जी जाइए पर तुहाडे कोल नहीं जांदे, असीं तुहाडे कोल नहीं कीर्तन करदे, असीं कल्ले रह लवांगे, असीं ਤੁਹਾਡੇ ਕੋਲ ਨਹੀਂ ਜਾਵਾਂਗੇ।
ਸ਼੍ਰੀ ਅਰਜਨ ਜਿਤ ਸ਼ਾਂਤ ਆਤ ਬਹੁ ਛਿਮਾ ਨਿਧਾਨਾ,
ਸਤਿਗੁਰੂ ਅਰਜਨ ਦੇਵ ਜੀ ਬੜੇ ਸ਼ਾਂਤ ਆਤਮਾ, ਧੀਰ ਜਵਾਨ, ਛਿਮਾ ਦੇ ਖਜ਼ਾਨੇ ਸਤਿਗੁਰੂ ਸੁਣਦੇ।
ਹਾਂਜੀ, ਛੁਪਤ ਹੈ ਸੁਣ ਕਛਨਾ ਬਖਾਨਾ,
ਜਿੰਨਾ ਚਿਰ ਸੱਤਾ ਅਤੇ ਬਲਵੰਡ ਗੁਰੂ ਅਰਜਨ ਦੇਵ ਜੀ ਦੀ ਨਿੰਦਾ ਕਰਦੇ ਰਹੇ, ਗੁਰੂ ਅਰਜਨ ਦੇਵ ਜੀ ਮੁਸ਼ਕਰਾਉਂਦੇ ਰਹੇ, ਆਪਣੀ ਨਿੰਦਾ ਸੁਣ ਕੇ ਹੱਸਦੇ ਰਹੇ ਗੁਰੂ ਸਾਹਿਬ ਜੀ, ਹਾਂਜੀ ਕੋਈ ਗੁੱਸਾ ਨਹੀਂ ਕੀਤਾ। ਹਾਂਜੀ,
ਸ੍ਰੀ ਨਾਨਕ ਦੇ ਆਦਿ ਕੀ ਜਬ ਨਿੰਦ ਸੁਣਾਈ,
ਪਰ ਜਦੋਂ ਸੱਤੇ ਬਲਵੰਡੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਾ ਕਰਤੀ, ਸਤਿਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਬਾਰੇ ਬੋਲਤਾ, ਸਤਿਗੁਰੂ ਅਮਰਦਾਸ ਸਾਹਿਬ ਜੀ ਬਾਰੇ ਬੋਲਤਾ, ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਬਾਰੇ, ਕਿ ਉਹਨਾਂ ਗੁਰੂਆਂ ਨੂੰ ਵੀ ਕੋਈ ਨਹੀਂ ਸੀ ਪੁੱਛਦਾ ਜੇ ਸਾਡੇ ਵਰਗੇ ਗਵਈਏ ਉਹਨਾਂ ਦੇ ਕੋਲ ਨਾ ਹੁੰਦੇ। ਇਹ ਗੱਲ ਜਦੋਂ ਸੁਣੀ ਨਾ, ਫਿਰ ਗੁਰੂ ਅਰਜਨ ਦੇਵ ਜੀ ਕੋਲੋਂ ਬਰਦਾਸ਼ਤ, ਗੁਰ ਕੀ ਨਿੰਦਾ ਸੋਹਣੇ ਨਾ, ਆਪਣੀ ਨਿੰਦਾ ਕੋਈ ਗੱਲ ਨਹੀਂ, ਜਿੰਨੀ ਮਰਜ਼ੀ ਕੋਈ ਕਰੀ ਜਾਏ, ਗੁਰੂ ਦੀ ਨਿੰਦਾ ਨਾ, ਆਪਣੇ ਸਤਿਗੁਰਾਂ ਦੀ, ਧੰਨ ਗੁਰੂ ਰਾਮਦਾਸ ਸਾਹਿਬ ਦੀ ਨਿੰਦਾ, ਸਤਿਗੁਰੂ ਦੀਨ ਦਿਆਲ ਗੁਰੂ ਅਮਰਦਾਸ ਸਾਹਿਬ ਦੀ ਨਿੰਦਾ, ਸਤਿਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਾ ਜਦੋਂ ਸੁਣੀ।
ਹਾਂਜੀ
ਮਹਾਰਾਜ, ਇੱਕੋ ਹੀ ਬਚਨ ਗੁੱਸੇ 'ਚ ਫਰਕ ਕਰ ਦਿਆ, ਕਹਿੰਦੇ ਜਾਓ ਫਿਟਕ ਵੱਜ ਗਈ ਤਾਂ ਇੱਕ ਹਾਰ ਹੈ ਤਾਂ ਨਾਨਕ। ਹਾਂਜੀ
ਬੇਦੀ ਖੁੱਲ ਕੇ ਤਿਲਕ ਕੀ ਨੇ ਦਾਤਨ ਕੀਤੀ,
ਤੁਸੀਂ ਬੇਦੀ ਖੁੱਲ ਦੇ ਤਿਲਕ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਨਿੰਦਾ ਕੀਤੀ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ, ਜਿਹੜੇ ਦੁਨੀਆਂ ਦਾ ਭਲਾ ਕਰਨ ਲਈ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਨਿਰੰਕਾਰ ਪਰਮੇਸ਼ਰ ਧਰਤੀ 'ਤੇ ਆਏ ਨੇ ਸਾਡਾ ਸਾਰੇ ਸੰਸਾਰ ਦਾ ਭਲਾ ਕਰਨ ਲਈ, ਤੁਸੀਂ ਹੰਕਾਰ ਜਾ ਇੰਨੇ ਹੰਕਾਰੀ ਹੋਵੇ, ਤੁਸੀਂ ਘੱਟੋ ਘੱਟ ਸੋਚ ਲੈਂਦੇ, ਸਾਡੀ ਨਿੰਦਾ ਕਰੀ ਜਾਂਦੇ, ਹੱਸ ਰਹੇ ਸੀ ਸੁਣ ਰਹੇ ਸੀ ਤੁਹਾਡੀਆਂ ਗੱਲਾਂ, ਪਰ ਤੁਸੀਂ ਫਿਟ ਗਏ ਹੋ, ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਡੇ ਸਤਿਗੁਰਾਂ ਦੀ ਨਿੰਦਾ ਕਰਤੀ। ਤੁਹਾਡੀ ਦੇਹ ਫਿੱਟ ਜਾਏ, ਸਰੀਰ ਫਿੱਟ ਜਾਣਾ, ਇਹ ਰੋਗ ਨੇ ਘੋੜ ਵਗੈਰਾ ਰੋਗ 18 ਪ੍ਰਕਾਰ ਦਾ, ਇਹ ਜਦੋਂ ਫਿੱਟ ਹੁੰਦਾ ਇੱਦਾਂ ਚਮੜੀ ਜਿਹੜੀ ਹੈ ਨਾ ਵਿੱਚੋਂ ਤਰਾੜਾਂ ਪੈਣੀਆਂ ਸ਼ੁਰੂ ਹੁੰਦੀਆਂ ਨੇ, ਅਤੇ ਮਾਸ ਪਾਟਣਾ ਸ਼ੁਰੂ ਹੋ ਜਾਂਦਾ, ਅਤੇ ਵਿੱਚੋਂ ਖੂਨ ਅਤੇ ਰੇਸ਼ਾ ਨਿਕਲਣਾ ਸ਼ੁਰੂ ਹੋ ਜਾਂਦਾ, ਇਹਨੂੰ ਕਹਿੰਦੇ ਫਿੱਟ। ਮਹਾਰਾਜ ਕਹਿੰਦੇ ਤੈਨੂੰ ਫਿੱਟ ਵੱਜ ਗਈ, ਤੁਹਾਡੀ ਦੇਹ ਫਿੱਟ ਜਾਏਗੀ, ਤੁਹਾਡਾ ਸਰੀਰ ਸਾਰਾ ਗਲ ਸੜ ਜਾਏਗਾ। ਹਾਂਜੀ ਇੱਦਾਂ ਮਹਾਰਾਜ ਕਹਿ ਕੇ ਨਾ ਵਾਪਸ ਥੜੇ ਸਾਹਿਬ 'ਤੇ ਆ ਕੇ ਬੈਠ ਗਏ। ਹਾਂਜੀ ਸਤਿਸੰਗਤ ਜੀ, ਉੱਥੇ ਸੰਗਤਾਂ ਦਾ ਦੀਵਾਨ ਸੱਜ ਗਏ, ਗੁਰੂ ਅਰਜਨ ਦੇਵ ਜੀ ਬੈਠ ਗਏ, ਸੰਗਤਾਂ ਆਲੇ ਦੁਆਲੇ ਬੈਠ ਗਏ।
ਅਤੇ
ਮਹਾਰਾਜ ਸਿੱਖਾਂ ਨੂੰ ਸੰਗਤ ਬਹਿ ਗਈ, ਅਤੇ ਸੰਗਤ ਨੂੰ ਕਹਿੰਦੇ ਭਾਈ ਤੁਸੀਂ ਰਾਗ ਕੀਰਤਨ ਕਰੋ।
ਹਾਂਜੀ
ਅਸੀਂ ਤੁਹਾਨੂੰ ਵਿਦਿਆ ਦਿੰਦੇ ਹਾਂ ਕੀਰਤਨ ਦੀ, ਤੁਸੀਂ ਕੀਰਤਨ ਆਪ ਕਰੋ। ਸੰਗਤ ਨੂੰ ਸੱਚੇ ਪਾਤਸ਼ਾਹ ਕਹਿੰਦੇ, ਸਾਡੇ ਵਰਗੇ ਸਿੱਖ ਜਿਨ੍ਹਾਂ ਨੇ ਵਿਚਾਰਿਆਂ ਨੇ ਕਦੀ ਢੋਲਕੀ ਨਹੀਂ ਵਜਾਈ, ਉਹਨਾਂ ਨੂੰ ਕਹਿੰਦੇ ਰਬਾਬ ਵਜਾਓ, ਤਾਨਪੂਰਾ ਵਜਾਓ, ਸਰੰਦਾ ਵਜਾਓ, ਪਾਊਸ ਵਜਾਓ, ਹੁਣ ਮਹਿੰਗੇ ਸਾਲ ਆ ਹਾਰਮੋਨੀਅਮ ਤਾਂ ਹੁਣ ਚੱਲਿਆ 50-60-70-100 ਸਾਲ ਵਜਾਏ, ਗੋਰਿਆਂ ਨੇ ਚੱਲਿਆ ਪਹਿਲਾਂ ਆਪਣੇ ਕੀਰਤਨ 'ਚ। ਹਰਿਮੰਦਰ ਸਾਹਿਬ ਕਈ ਸਾਲ ਤਾਂ ਇਹ ਰੌਲਾ ਹੀ ਰਿਹਾ ਵੀ ਇਹ ਵਾਜਾ ਨਹੀਂ ਵਜਾਉਣਾ ਵੀ ਗੋਰਿਆਂ ਦਾ, ਪਹਿਲੇ ਪੁਰਾਣੇ ਬਜ਼ੁਰਗ ਨਹੀਂ ਸੀ ਲਾਣ ਦਿੰਦੇ ਹੁੰਦੇ, ਫਿਰ ਜਦੋਂ ਅੰਗਰੇਜ਼ਾਂ ਦਾ ਪ੍ਰਭਾਵ ਪੈ ਗਿਆ, ਕਮੇਟੀਆਂ ਬਣ ਗਈਆਂ, ਫਿਰ ਉਹਨਾਂ ਨੇ ਆਪਣੇ ਹੌਲੇ ਹੌਲੇ ਵਿੱਚ ਵਾਜਾ ਮਾਰਤਾ ਹਰਮੋਨੀਅਮ। ਪਹਿਲਾਂ ਹਰਿਮੰਦਰ ਸਾਹਿਬ ਇਹਦੇ 'ਤੇ ਬੜੀ ਨਫ਼ਰਤ ਕਰਦੇ ਸੀ, ਕਹਿੰਦੇ ਸੀ ਵੀ ਦੂਜੇ ਤੰਤੀ ਸਾਜ ਵਜਾਉਣੇ, ਤਾਨਪੂਰਾ, ਸਰੰਦਾ, ਮੋਰ ਤਾਊਸ, ਦਿਨ ਰੁਬਾ ਜਾਂ ਰਬਾਬ, ਇਹ ਸਾਜ ਹੁੰਦੇ ਸੀ ਪੁਰਾਣੇ, ਇਹ ਔਖੇ ਹੈ ਕਿਉਂਕਿ ਉਹਦੇ ਤਾਰਾਂ ਨੂੰ ਵਜਾਉਣਾ ਅਤੇ ਫਿਰ ਚੂਸਰ ਕੱਢਣੀ ਅਤੇ ਫਿਰ ਗਲਾ ਮਿਲਾਉਣਾ ਅਤੇ ਫਿਰ ਉਹਨਾਂ ਗਾਉਣਾ, ਮਿਹਨਤ ਜ਼ਿਆਦਾ, ਹਰਮੋਨੀਅਮ ਥੋੜ੍ਹਾ ਛੇਤੀ ਆ ਜਾਂਦਾ ਸੀ। ਤੋ ਉਹ ਪੁਰਾਤਨ ਜਿਹੜੇ ਸਨ ਸਾਜ, ਮਹਾਰਾਜ ਕਹਿੰਦੇ ਉਹ ਗਾਓ ਵਜਾਓ ਅਤੇ ਰਾਗਾਂ 'ਚ ਬਾਣੀ ਗਾਓ। ਹਾਂਜੀ
ਤਾਰਾ ਸਿੱਖ
ਹੁਣ ਹੁਕਮ ਮੰਨਣਾ ਸੀ, ਕਿਸੇ ਸਿੱਖ ਨੇ ਦੁਤਾਰਾ ਫੜ ਲਿਆ, ਕਿਸੇ ਨੇ ਰਬਾਬ ਫੜ ਲਈ। ਹਾਂਜੀ ਕੋਈ ਸਰੰਦਾ ਅਤੇ ਕੋਈ ਤਾਨਪੂਰਾ ਲਾ ਕੇ ਲੱਗ ਪਏ ਗਾਉਣ ਗੁਰੂ ਅਰਜਨ ਸਾਹਿਬ ਦੀ ਰਸਮਾਂ ਦੇ ਬੋਲ, ਉਹਨਾਂ ਦੇ ਬਚਨ ਦੀ ਸ਼ਕਤੀ, ਗਾਓ ਤੁਸੀਂ ਕੀਰਤਨ ਕਰੋ, ਇੰਨਾ ਹੀ ਕਿਹਾ, ਬਸ ਕਹਿਣ ਦੇ ਨਾਲ ਹੀ ਸ਼ਕਤੀਆਂ ਸਾਰੀਆਂ ਦੇ ਦਿੱਤੀ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਇਹ ਮਹਾਰਾਜ ਦੀ ਅਕਾਲ ਪੁਰਖ ਦੀ ਦਰਗਾਹੀ ਦਾਤਾਂ ਨੇ, ਸ਼ਕਤੀਆਂ ਨੇ, ਰਾਗ ਰਤਨ ਪਰਿਵਾਰ ਪਰੀਆਂ ਆ ਗਈਆਂ ਪ੍ਰਤੱਖ, ਸਿੱਖਾਂ ਦੀ ਰਸਨਾ ਅਤੇ ਸੁਰਸਤੀ ਨੱਚ ਉੱਠੀ। ਗੁਰਬਾਣੀ ਨੇ ਆਪਣੀ ਕਲਾ ਵਰਤਾ ਦਿੱਤੀ। ਜਿਹੜੇ ਸਿੱਖ ਵਿਚਾਰੇ ਨਾ ਕਦੀ ਗਾਇਆ ਸੀ ਨਾ ਵਜਾਇਆ ਸੀ, ਆ ਦੇਖੋ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਨ ਲੱਗ ਪਏ ਹਨ। ਹਾਂਜੀ,
ਬਚਪਨ ਮਾਨ ਬਚਨ ਮਾਨ ਕੇ ਗੁਰੂ ਕੋ ਵਿਦਿਆ ਸਭ ਪਾਈ।
ਸਾਧ ਸੰਗਤ ਜੀ, ਗੁਰੂ ਸਾਹਿਬ ਦਾ ਬਚਨ ਮੰਨ, ਬਸ ਗੱਲ ਤਾਂ ਬਚਨ ਦੀ ਹੈ, ਗੁਰੂ ਦਾ ਬਚਨ ਸਤਿ ਕਰ, ਠੀਕ ਹੈ, ਬਸ ਆਪੇ ਆ ਜਾਂਦੀ ਵਿੱਦਿਆ। ਬਚਨ ਨਾ ਮੰਨੋ ਤਾਂ ਕੁਛ ਵੀ ਨਹੀਂ ਹੋਊਗਾ। ਬਚਨ ਮਾਨ ਕੋ ਗੁਰੂ ਕੋ ਵਿਦਿਆ ਸਭ ਪਾਈ, ਸਾਰੀ ਵਿੱਦਿਆ ਪ੍ਰਾਪਤ ਹੋ ਗਈ ਮਹਾਰਾਜ ਸਾਹਿਬ ਦਾ ਬਚਨ ਮੰਨ ਕੇ।
ਜਾਣਤ ਪਤੇ ਨਾ ਰਾਗ ਕੋ ਗਾਵਤ ਸੁਣਾਈ।
ਜਿਹੜੇ ਵਿਚਾਰੇ ਰਾਗ ਨੂੰ ਜਾਣਦੇ ਹੀ ਨਹੀਂ ਸੀ, ਜਿਹਨਾਂ ਨੂੰ ਰਾਗ ਦਾ ਪਤਾ ਹੀ ਨਹੀਂ ਸੀ ਵੀ ਰਾਗ ਕੀ ਬੁਲਾ ਹੁੰਦੀ ਹੈ, ਕਿਹੜੇ ਪਾਸੇ ਸ਼ੁਰੂ ਕਰੀਦਾ, ਕਿਹੜੇ ਪਾਸੇ ਗਾਈ, ਜਿਹੜੇ ਬੰਦੇ ਨੇ ਕਦੀ ਗਾਇਆ ਨਹੀਂ, ਸੁਣਿਆ ਨਹੀਂ, ਸਿੱਖਿਆ ਨਹੀਂ, ਉਹਨੇ ਕਿੱਥੇ। ਰਾਗ ਬਹੁਤ ਮਿਹਨਤ ਵਾਲਾ ਕੰਮ, ਔਖਾ ਕੰਮ। ਰਾਗੀ ਸਿੰਘ ਗਾਉਂਦੇ ਸਾਧ ਸਿੰਘ, ਸਾਨੂੰ ਤਾਂ ਲੱਗਦੇ ਐਵੇਂ ਗਾਈ ਜਾਂਦੇ, ਪਰ ਇਹਨਾਂ ਨੇ 20-20 ਸਾਲ, 15-15 ਸਾਲ ਮਿਹਨਤਾਂ ਕੀਤੀਆਂ ਹੁੰਦੀਆਂ, ਉਸਤਾਦਾਂ ਤੋਂ ਮਾਰਾਂ ਖਾਧੀਆਂ ਹੁੰਦੀਆਂ, ਫਿਰ ਇਹ ਰਾਗੀ ਬਣਦੇ ਆ। ਐਵੇਂ ਨਹੀਂ ਗਾਣਾ ਹੁੰਦਾ, ਇਹ ਗਾਣਾ ਵੀ ਵਾਹਿਗੁਰੂ ਦੀ ਦਾਤ ਹੈ, ਰਾਗ ਦੇ ਵਿੱਚ ਕੀਰਤਨ ਕਰਨ। ਤੋ ਸੱਚੇ ਪਾਤਸ਼ਾਹ ਸਾਹਿਬ ਜੀ, ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਉਹਨਾਂ ਦੀ ਕਿਰਪਾ ਦੇਖੋ ਵੀ ਜਿਹਨਾਂ ਬੰਦਿਆਂ ਨੇ ਕਦੀ ਗਾਇਆ ਨਹੀਂ ਸੀ, ਬੜੇ ਸੁਰੀਲੇ ਗਵਈਏ ਬਣ ਗਏ। ਹਾਂਜੀ, ਗੁਰੂ ਸਾਹਿਬ ਜੀ ਸਿੱਖਾਂ ਦਾ ਰਾਗ ਸੁਣ ਕੇ ਬਹੁਤ ਖੁਸ਼ ਹੋ, ਕਹਿੰਦੇ ਤੁਸੀਂ ਤਾਂ ਭਾਈ ਬੜਾ ਵਧੀਆ ਗਾਉਂਦੇ, ਬੜੇ ਸੁਰੀਲੇ ਹੋ ਤੁਸੀਂ। ਹਾਂਜੀ, ਮਹਾਰਾਜ ਵਰ ਦਿੱਤਾ ਸੀ, ਇਹ ਵਰਾਂ ਦੀ ਸ਼ਕਤੀ ਸਾਧ ਸੰਗਤ ਜੀ ਪੰਥ ਵਿੱਚ ਸੰਪਰਦਾਵਾਂ ਚੱਲ ਰਹੀਆਂ, ਨਹੀਂ ਤਾਂ ਖਤਮ ਕਰਨ ਵਾਲੇ ਕਦਮਾਂ 'ਤੇ ਖਤਮ ਕਰ ਦੇਣੇ। ਕਹਿੰਦੇ ਸਾਰੀਆਂ ਸੰਪਰਦਾਵਾਂ ਖਤਮ ਕਰ ਦੇਣੀਆਂ, ਅੱਜ ਕੱਲ੍ਹ ਬੜਾ ਭਰਾਵੇ ਕੰਡਾ ਚੱਲ ਰਿਹਾ, ਜੰਗਾ ਸਿੰਘਾਂ ਨੂੰ ਵੀ ਖਤਮ ਕਰ ਦੇਣਾ, ਉਦਾਸੀਆਂ ਨੂੰ ਵੀ ਖਤਮ ਕਰ ਦੇਣਾ, ਟਕਸਾਲੀਆਂ ਨੂੰ ਵੀ ਖਤਮ ਕਰ ਦੇਣਾ, ਨਿਰਮਲੇ ਵੀ ਖਤਮ ਕਰ ਦੇਣੇ ਆ, ਰਾਗੀ ਢਾਡੀ ਵੀ ਖਤਮ ਕਰ ਦੇਣੇ ਆ, ਸਾਰੇ ਇਹ ਸੰਪਰਦਾਵਾਂ ਜਿਹੜੀਆਂ ਚੱਲੀਆਂ, ਗੁਰੂ ਸਾਹਿਬ ਨੇ ਵੱਖਰੀਆਂ ਵੱਖਰੀਆਂ ਡਿਊਟੀਆਂ ਲਾਈਆਂ ਲਾਗੀਆਂ, ਢਾਡੀਆਂ ਨੂੰ ਵੀਰ ਰਸ ਦੀਆਂ ਵਾਰਾਂ ਗਾਉਣ ਦੀ, ਕਥਾਵਾਚਕਾਂ ਨੂੰ ਕਥਾ ਕਰਨ ਦੀ, ਰਾਗੀਆਂ ਨੂੰ ਕੀਰਤਨ ਕਰਨ ਦੀ, ਰਬਾਬੀਆਂ ਨੂੰ ਰਾਗ ਰਬਾਬ ਵਜਾਉਣ ਦੀ, ਸਾਰੀ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ, ਇਹ ਨਹੀਂ ਖਤਮ ਹੋ ਸਕਦੀਆਂ, ਖਤਮ ਕਰਨ ਵਾਲੇ ਖਤਮ ਹੋ ਜਾਣਗੇ, ਆਖੋ ਸ੍ਰੀ ਵਾਹਿਗੁਰੂ, ਇਹ ਨਹੀਂ ਖਤਮ ਹੋ ਸਕਦੀ, ਗੁਰੂ ਦੀਆਂ ਦਾਤਾਂ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ, ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਨ ਲੱਗੇ, ਵਰ ਦੇਣ ਲੱਗੇ ਸਿੱਖਾਂ। ਹਾਂਜੀ,
ਵਿੱਦਿਆ ਰਾਗ ਦੀ ਸਿੱਖ
ਆਈ। ਹਾਂ, ਕਹਿੰਦੇ ਅੱਗੇ ਇਹ ਵਿੱਦਿਆ ਰਾਸ਼ੀਆਂ ਕੋਲ ਹੁੰਦੀ ਸੀ, ਰਬਾਬੀਆਂ ਕੋਲ ਹੁੰਦੀ ਸੀ, ਹੁਣ ਤੋਂ ਇਹ ਵਿੱਦਿਆ ਰਾਗ ਦੀ ਮੇਰੇ ਸਿੱਖਾਂ 'ਚ ਵੀ ਹੋਵੇਗੀ। ਅਬ ਤੇ ਵਿੱਦਿਆ ਰਾਗ ਕੀ ਸਿੱਖਣ ਮੈਂ ਆਈ, ਮੇਰੇ ਸਿੱਖ ਜਿਹੜੇ ਨੇ ਉਹ ਵੀ ਰਾਗੀ ਹੋਇਆ ਕਰਨਗੇ, ਜਿਹੜੇ ਭਾਈ ਮਰਦਾਨੇ ਜੀ ਦੀ ਵਿਰਾਸੀ ਬਰਾਦਰੀ ਦੇ ਜਿਹੜੇ, ਉਹਨਾਂ ਨੂੰ ਆਪਾਂ ਰਬਾਬੀ ਸਿੰਘ ਕਹਿੰਦੇ, ਉਹਨਾਂ ਵਿੱਚ ਵੀ ਅਜੇ ਵੀ ਬੜੇ ਸਤਿਕਾਰਯੋਗ ਮਹਾਂਪੁਰਸ਼ ਨੇ, ਕੀਰਤਨੀਆਂ ਨੇ, ਜਿਵੇਂ ਭਾਈ ਲਾਲ ਜੀ, ਭਾਈ ਚਾਂਦ ਜੀ, ਬਾਬਾ ਗੁਲਾਮ ਮੁਹੰਮਦ ਜੀ ਪਾਕਿਸਤਾਨ 'ਚ ਬੈਠੇ ਨੇ, ਅਤੇ ਭਾਈ ਮਰਦਾਨੇ ਦਾ ਪਰਿਵਾਰ ਹੈ, ਅਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਭਾਈ ਗੁਰਪ੍ਰਤਾਪ ਸਿੰਘ ਜੀ, ਹੁਣ ਵੀ ਤੁਸੀਂ ਉਹਨਾਂ ਦੇ ਕੀਰਤਨ ਯੂਟਿਊਬ 'ਤੇ ਭਾਈ ਗੁਰਪ੍ਰਤਾਪ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਪਾਓ ਅਤੇ ਵੀ ਸੁਣਦੇ ਕਿ ਨਾ ਮਹਾਰਾਜ ਦੀ ਕਿਰਪਾ ਉਹਨਾਂ 'ਤੇ, ਮੈਂ ਰਾਗਾਂ ਨੂੰ ਖੜ੍ਹੇ ਕਰ ਦਿੰਦੇ ਸਾਹਮਣੇ ਲਿਆ। ਹੋਰ ਵੀ ਪੰਜਾਬ ਵਿੱਚ ਬੜੇ ਬੜੇ ਉਹਨਾਂ ਦੇ ਕੀਰਤਨੀ ਉਸ ਰਬਾਬੀਆਂ ਵਿੱਚੋਂ, ਅਤੇ ਰਾਗੀ ਰਾਗੀ ਜਿਹੜੇ ਗੁਰਸਿੱਖ ਮਹਾਰਾਜ ਦੇ ਪਿਆਰੇ, ਕਿੱਡੇ ਕਿੱਡੇ ਮਾਣ ਰਾਗੀ, ਭਾਈ ਮਨਸਾ ਸਿੰਘ ਜੀ ਰਾਗੀ ਸੀ ਦਰਬਾਰ ਸਾਹਿਬ ਜਿਹੜੇ ਹੋਏ, ਹੋਰ ਬੜੇ ਬੜੇ ਤਗੜੇ ਰਾਗੀ ਸਿੱਖ ਹੋਏ, ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਮੇਰੇ ਸਿੱਖ ਵੀ ਰਾਗੀ ਹੋਣਗੇ, ਅਤੇ ਰਾਗ ਦੇ ਸੋਝੀ ਹੋਵੇਗੀ, ਰਾਗ ਦੀ ਪਕੜ ਹੋਵੇਗੀ।
ਹਾਂਜੀ,
ਬੜੇ ਪ੍ਰੇਮ ਨਾਲ ਸਿੱਖ ਬਾਣੀ ਗਾਇਆ ਕਰਨਗੇ, ਪ੍ਰੇਮ ਨਾਲ ਸੁਣਿਆ ਕਰਨਗੇ, ਅਤੇ ਸਿੱਖਾਂ ਵਿੱਚ ਵਿੱਦਿਆ ਆ ਜਾਏਗੀ, ਸਿੱਖ ਰਾਗੀ ਹੋਣਗੇ, ਰਾਗ ਦੇ ਉਹਨਾਂ ਨੂੰ ਰਾਗ ਦੀ ਸੋਝੀ ਹੋਵੇਗੀ। ਹਾਂਜੀ, ਮਹਾਰਾਜ ਕਹਿੰਦੇ ਇਹ ਡੂਮ ਜਿਹੜੇ ਨੇ ਇਹ ਪਛਤਾਣਗੇ, ਕ੍ਰਿਸ਼ਨਾ ਨੇ ਇਹਨਾਂ ਦੀ ਮੱਤ ਮਾਰਤੀ, ਇਹਨਾਂ ਨੂੰ ਪਛਤਾਵਾ ਕਰਕੇ ਆਉਣਾ ਪਵੇਗਾ ਗੁਰੂ ਘਰ ਦੇ ਵਿੱਚ। ਹਾਂਜੀ,
ਇਹ ਸਭ ਘਰ ਘਰ ਫਿਰ ਹੈ, ਇਹ
ਘਰ ਘਰ ਫਿਰਨਗੇ, ਰੱਜਣਗੇ ਨਹੀਂ, ਤ੍ਰਿਪਤੀ ਨਹੀਂ ਹੋਵੇਗੀ, ਭੁੱਖ ਨੰਗ ਰਹੇਗੀ। ਹਾਂਜੀ,
ਪਾਏ ਅਨਾਦਰ
ਜਿੱਥੇ ਕਿੱਥੇ ਵੀ ਜਾਣਗੇ ਅਨਾਦਰ ਪਾਉਣਗੇ, ਸਤਿਕਾਰ ਨਹੀਂ ਮਿਲੇਗਾ। ਗੁਰਬਾਣੀ ਤਾਂ ਗੁਰੂ ਤੋਂ ਬੇਮੁਖ ਜੋ ਹੋਵੇ। ਹਾਂਜੀ, ਸੱਤੇ ਅਤੇ ਬਲਵੰਡੇ ਨੂੰ ਫਿਰ ਵੀ ਕੋਈ ਸਿੱਖ ਮੂੰਹ ਨਹੀਂ ਲਾਵੇਗਾ, ਇਹ ਭਟਕਣਗੇ। ਹਾਂਜੀ, ਗੁਰਸਿੱਖਾਂ ਨੂੰ ਰਾਗ ਦੀ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ, ਰਾਗ ਦਾ ਵਰ ਦੇ ਦਿੱਤਾ, ਵਿੱਦਿਆ ਦੇ ਦਿੱਤੀ, ਅਤੇ ਸੱਤੇ ਬਲਵੰਡੇ ਨੂੰ ਫਿਟਕਾਰ ਮਾਰ ਦਿੱਤੀ। ਹਾਂਜੀ, ਭਾਵੀ ਐਸੀ ਭਾਣਾ ਵਰਤਿਆ ਕਰਤੇ ਮਹਾਰਾਜ ਦਾ ਪਰਮੇਸ਼ੁਰ ਦਾ, ਕਿ ਮੂਰਖਾਂ ਨੂੰ ਸਰਾਪ ਮਿਲ ਗਿਆ। ਸੱਤੇ ਬਲਵੰਡੇ ਨੂੰ ਗੁਰੂ ਸਾਹਿਬ ਤੋਂ ਖੁਸ਼ੀ ਲੈਣ ਦੀ ਬਜਾਏ ਸਰਾਪ ਲੈ ਗਏ। ਹਾਂਜੀ, ਸਾਧ ਸਿੰਘ ਜੀ ਹੁਣ ਕੀਰਤਨ ਰੋਜ਼ ਦਰਬਾਰ ਸਾਹਿਬ ਹੁੰਦਾ, ਸਿੱਖ ਕਰਦੇ, ਬੜੇ ਬੜੇ ਤਗੜੇ ਕੀਰਤਨੀਆਂ ਬਣ ਗਏ, ਇੱਕ ਤੋਂ ਇੱਕ ਚੜ੍ਹਦੇ, ਵਾਰੀ ਵਾਰੀ ਕੀਰਤਨ ਕਰਦੇ, ਗੁਰੂ ਅਰਜਨ ਸਾਹਿਬ ਸੁਣਦੇ ਉਹਨਾਂ ਤੋਂ। ਹਾਂਜੀ, ਸੰਗਤ ਦਾ ਮਨ ਟਿਕਦਾ ਸ਼ਬਦ ਸੁਣਦੇ, ਸੰਗਤ ਜੁੜਦੀ ਹੈ ਉੱਦਾਂ ਹੀ ਜਿਵੇਂ ਰਬਾਬੀਆਂ ਵੇਲੇ ਜੁੜਦੀ ਸੀ, ਰਾਗੀਆਂ ਵੇਲੇ ਵੀ ਉਵੇਂ ਹੀ ਰੌਣਕਾਂ ਲੱਗਣ ਲੱਗ ਪਈਆਂ। ਹਾਂਜੀ, ਬਿਹਾਰ ਦੇ ਵਿੱਚ ਪਟਨਾ ਸ਼ਹਿਰ, ਪਟਨਾ ਰਾਜਧਾਨੀ ਹੈ, ਪਾਟਲੀਪੁੱਤਰ ਜਿਹਦਾ ਨਾਮ, ਜਿੱਥੇ ਬੜੇ ਪੁਰਾਣੇ ਜ਼ਮਾਨੇ ਵਿੱਚ ਮਹਾਰਾਜਾ ਅਸ਼ੋਕ ਵਗੈਰਾ ਅਤੇ ਰਾਜਾ ਹੋਰ ਬੜੇ ਹੋਏ ਨੇ, ਅਤੇ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਮਹਾਰਾਜ ਨੇ ਉੱਥੇ ਅਵਤਾਰ ਉਤਾਰਿਆ। ਗੁਰੂ ਨਾਨਕ ਦੇਵ ਜੀ ਉੱਥੇ ਸਿੱਖੀ ਦਾ ਬੂਟਾ ਲਾ ਕੇ ਆਏ ਸੀ, ਸਾਲਸਰਾਏ ਜੌਹਰੀ ਨੂੰ ਸਿੱਖੀ ਮੰਜੀ ਦੇ ਕੇ, ਜਿੱਥੇ ਅੱਜ ਕੱਲ੍ਹ ਪਟਨਾ ਸਾਹਿਬ ਹੈ, ਤਖ਼ਤ ਹੈ, ਇੱਥੇ ਉਹਦਾ ਘਰ ਹੁੰਦਾ ਸੀ, ਹਵੇਲੀ ਸੀ। ਉਹ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਪਟਨੇ ਬਿਹਾਰ ਵਿੱਚ ਬੜੀ ਸਿੱਖੀ ਫੈਲ ਗਈ ਸੀ। ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਵਾਸਤੇ ਪਟਨੇ ਦੀ ਸੰਗਤ ਆਈ ਹੈ। ਪਟਨੇ ਸਾਹਿਬ ਤੋਂ ਚੱਲੇ ਨੇ ਸਿੱਖ ਸਾਧ ਸੰਗਤ ਜੀ। ਦੇਖੋ ਗੁਰੂ ਦੀ ਕਿੰਨੀ ਵਡਿਆਈ ਹੋਵੇਗੀ। ਅੱਜ ਕੱਲ੍ਹ ਟ੍ਰੇਨਾਂ ਨੇ, ਜਹਾਜ਼ ਨੇ, ਫਿਰ ਵੀ ਨਹੀਂ ਆਇਆ ਜਾਂਦਾ, ਉਹ ਪੈਦਲ ਚੱਲ ਕੇ ਆਏ ਸੀ। ਆਉਣ ਲੱਗਿਆਂ ਮੇਰਾ ਖਿਆਲ ਹੈ ਜੇ ਲਗਾਤਾਰ ਤੁਰੀ ਜਾਈਏ ਤਾਂ ਵੀ ਮਹੀਨਾ, ਡੇਢ ਮਹੀਨਾ, ਦੋ ਮਹੀਨੇ ਲੱਗ ਜਾਂਦੇ ਅੰਮ੍ਰਿਤਸਰ ਪਹੁੰਚਦੇ, ਵਾਪਸ ਜਾਂਦਿਆਂ ਵੀ ਇੰਨਾ ਟਾਈਮ ਲੱਗਣਾ ਸੀ। ਗੁਰੂ ਦੇ ਦਰਸ਼ਨਾਂ ਲਈ ਉੱਥੋਂ ਆਏ ਗੁਰੂ ਦੇ ਪਿਆਰੇ। ਪਟਨੇ ਸਾਹਿਬ ਤੋਂ ਸਿੱਖਾਂ ਦਾ ਜਥਾ ਆਇਆ। ਉਹਨਾਂ ਨੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਜੀ, ਮਹਾਰਾਜ ਜੀ ਪਹਿਲਾਂ ਅਸੀਂ ਆਏ ਸੀ ਅਤੇ ਤੁਹਾਡੇ ਦਰਬਾਰ 'ਚ ਭਾਈ ਸੱਤਾ ਅਤੇ ਬਲਵੰਡ ਗਾਉਂਦੇ ਸੀ ਬਾਣੀ, ਹੁਣ ਕਿੱਥੇ ਨੇ? ਐਤਕੀ ਉਹਨਾਂ ਦੇ ਦਰਸ਼ਨ ਨਹੀਂ। ਪਟਨੇ ਵਾਲੀ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ। ਹਾਂਜੀ, ਮਹਾਰਾਜ ਕਹਿੰਦੇ ਭਾਈ ਉਹ ਫਿੱਟ ਗਏ, ਫਿੱਟ ਗਏ ਨੇ ਉਹ, ਉਹਨਾਂ ਨੂੰ ਹੰਕਾਰ ਨੇ ਮੱਤ ਮਾਰ ਦਿੱਤੀ ਉਹਨਾਂ ਦੀ, ਉਹਨਾਂ ਨੂੰ ਹਾਜ਼ਮ ਨਹੀਂ ਹੋਈ, ਗੁਰੂ ਘਰ ਦੀ ਵਡਿਆਈ ਉਹਨਾਂ ਕੋਲੋਂ ਪਚੀ ਨਹੀਂ ਉਹਨਾਂ ਨੂੰ। ਹਾਂਜੀ, ਹੰਕਾਰੀ ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰ ਰਹੇ, ਉਹਨਾਂ ਨੂੰ ਹੰਕਾਰ ਨੇ ਉਹਨਾਂ ਨੂੰ ਗੁਰੂ ਦਾ ਨਿੰਦਕ ਬਣਾ ਦਿੱਤਾ। ਹਾਂਜੀ, ਮਹਾਰਾਜ ਕਹਿੰਦੇ ਜਿਹੜਾ ਉਹਨਾਂ ਦੇ ਮੱਥੇ ਲੱਗੇਗਾ, ਉਹਨਾਂ ਦੇ ਦਰਸ਼ਨ ਕਰੇਗਾ, ਉਹ ਵੀ ਦੁਖੀ ਹੋਵੇਗਾ। ਹਾਂਜੀ, ਉਹਨਾਂ ਦੀ ਕੋਈ ਸਾਡੇ ਅੱਗੇ ਗੱਲ ਨਾ ਕਰੋ, ਉਹਨਾਂ ਦੀ ਅਰਜ਼ ਨਹੀਂ ਸਾਡੇ ਕੋਲ ਕਰਨੀ। ਜਿਹੜਾ ਉਹਨਾਂ ਦੀ ਕੋਈ ਗੱਲ ਕਰੇਗਾ ਉਹ ਸਾਡਾ ਨਹੀਂ ਕੁਛ ਲੱਗਦਾ ਭਾਈ, ਸਾਡੇ ਅੱਗੇ ਉਹਨਾਂ ਦਾ ਜ਼ਿਕਰ ਹੀ ਨਾ ਕਰੋ, ਕਿਉਂ? ਉਹਨਾਂ ਨੇ ਸੱਚੇ ਪਾਤਸ਼ਾਹ ਜੀ ਦੀ ਨਿੰਦਾ ਕੀਤੀ।
ਹਾਂਜੀ,
ਜੇ ਕੋਈ ਉਹਨਾਂ ਦੀ ਸਿਫਾਰਿਸ਼ ਕਰੇਗਾ ਅਸੀਂ ਉਹਦੀ ਉਹਨੂੰ ਸਜ਼ਾ ਬੜੀ ਸਖ਼ਤ ਦੇਵਾਂਗੇ।
ਹਾਂਜੀ,
ਅਸੀਂ ਉਹਦਾ ਮੂੰਹ ਕਾਲਾ ਕਰਕੇ ਉਹਨੂੰ ਪੋਤੇ ਝਾੜ ਕੇ ਉਹਦਾ ਜਲੂਸ ਕੱਢ
ਦੇਵਾਂਗੇ। ਹਾਂਜੀ, ਸਾਰੇ
ਗਧੇ ਝਾੜ ਕੇ ਫੇਰਾਂਗੇ ਉਹਨੂੰ। ਹਾਂਜੀ, ਹਾਂ, ਨਾਲ ਢੋਲ ਵਜਾ ਕੇ ਜਲੂਸ ਕੱਢਾਂਗੇ ਉਹਦਾ, ਲੋਕ ਦੇਖਣਗੇ ਵੀ ਗੁਰੂ ਦੇ ਨਿੰਦਕਾਂ ਦੀ ਸਿਫਾਰਿਸ਼ ਕਰਨ ਵਾਲੇ ਦਾ ਕੀ ਹਾਲ ਹੋ ਰਿਹਾ।
ਹਾਂਜੀ,
ਮਹਾਰਾਜ ਦੇ ਬੜੇ ਬਚਨ ਕਰੜੇ ਸੀ, सुन के संगत हैरान हो गई, इन्नी महाराज को नाराजगी उन्होंने कि उन्हों की कोई गल भी ना करे, उन्होंने सिफारिश भी ना करे, जेड़ा उन्होंने सिफारिश करे उन्होंने इन्नी सख्त सज़ा मिल देंगे महाराज।
हाँ जी,
सिर धुन धुन के सोचते हैं, कहते माड़ा ही होया, संगत कहती होया माड़ा है, इन्ने चंगे कीर्तनी सी गुरु महाराज के दरबार चो टुट गए ने, बहुत गलत काम हो गया है, सिखी का बड़ा नुकसान होया, पंथ का नुकसान
होया।
पर गुरु साहब की आज्ञा बड़ी सख्त है, गल ही नहीं करनी, जिक्र ही नहीं करनी, जे कोई गुंजैश हो गलबात की तो बंदा गल चला लेना, पर जे गल करोगे तो मूँह कला होगा तो खोते चाड़ के जलूस क्ढन गए महाराज, तो जे बचन नहीं मना तो सिखी तो जावे औखा काम हो गया। हाँ
जी,
उन्होंने मूँह मत्थे किसी ने लगना ही नहीं, कोई उन्होंने दर्शन ना करे, ये बचन महाराज ने कहे ने। हाँ जी, उधरों सत्ते दे बलवंड दे शरीर विच रोग पैदा हो गया, इधरों संगतां विच गुरु महाराज के बचन की चर्चा फैल गई कि भाई उन्होंने हुण गल नहीं कर सकते, आप गुरु साहब के अगे तो बिल्कुल ही नहीं कर सकते, आप उन्होंने मिल भी नहीं सकते, संगत उन्होंने मत्थे नहीं लाती, शरीर च उन्होंने रोग पैदा होया, किदां दा रोग पैदा होया, भी मास आपे फटना शुरू हो गया, चमड़ी फटनी शुरू हो गई, ਵਿੱਚੋਂ ਲਹੂ ਅਤੇ ਰੇਸ਼ਾ ਅਤੇ ਰਾਤ ਨਿਕਲਣ ਲੱਗੀ। ਹਾਂਜੀ,
ਦੁੱਖ
ਦੁੱਖ ਦਲਿੱਦਰ ਦੇ ਨਾਲ ਸਾਧ ਸੰਗਤ ਜੀ ਬਹੁਤ ਦੁਖੀ ਹੋਏ ਨੇ, ਕਿੰਨੇ ਦੁਖੀ ਹੋਏ, ਕਿੰਨੇ ਪਰੇਸ਼ਾਨ ਹੋਏ, ਕੀ ਇਹਨਾਂ ਦਾ ਹਾਲ ਹੋਇਆ, ਕਿੰਨੇ ਕੁ ਦੁਖੀ ਹੋ ਕੇ ਮੇਰੇ ਲਾਹੌਰ ਭਾਈ ਸਤ ਭਾਈ ਲੱਧੇ ਪਰਉਪਕਾਰੀ ਦੇ ਘਰ ਗਏ ਸਨ, ਲਾਹੌਰ 'ਚ ਇੱਕ ਬ੍ਰਹਮ ਗਿਆਨੀ ਮਹਾਂਪੁਰਸ਼ ਰਹਿੰਦੇ ਸੀ, ਪਰਉਪਕਾਰੀ ਉਹਦਾ ਨਾਮ ਸੀ ਭਾਈ ਲੱਧਾ, ਭਾਈ ਲੱਧਾ ਪਰਉਪਕਾਰੀ ਉਹ ਹਰ ਵੇਲੇ ਦੂਜਿਆਂ ਦਾ ਭਲਾ ਕਰਨ ਲਈ ਲੱਗਾ ਰਹਿੰਦਾ ਸੀ, ਇਹੋ ਜਿਹਾ ਸਿੱਖ ਸੀ ਵੀ ਪੂਰੇ ਪੰਜਾਬ ਵਿੱਚ ਮਸ਼ਹੂਰੀ ਸੀ ਵੀ ਉਹ ਪਰਉਪਕਾਰੀ ਹੈ, ਵੀ ਉਹ ਆਪਣਾ ਕੰਮ ਛੱਡ ਕੇ ਦੂਜੇ ਦਾ ਕਰ ਦਿੰਦਾ, ਆਪਣਾ ਨੁਕਸਾਨ ਕਰਾ ਕੇ ਦੂਜੇ ਦਾ ਫਾਇਦਾ ਕਰ ਦਿੰਦਾ, ਇਹੋ ਜਿਹਾ ਸਿੱਖ, ਇਹਨਾਂ ਨੇ ਪਤਾ ਲੱਗਾ ਵੀ ਉਹਦੇ ਕੋਲ ਚੱਲੀਏ ਅਤੇ ਹੋ ਸਕਦਾ ਉਹ ਸਾਡੀ ਜਾਨ ਗੁਰੂ ਸਾਹਿਬ ਕੋਲੋਂ ਬਖਸ਼ਵਾ ਦੇ, ਗੁਰੂ ਸਾਹਿਬ ਉਹਨਾਂ ਉਹਦੀ ਗੱਲ ਮੰਨ ਲੈਂਦੇ, ਇਹ ਫਿਰ ਉਹਦੇ ਕੋਲ ਕਿਵੇਂ ਗਏ, ਅਤੇ ਉਸ ਸਿੱਖ ਨੇ ਵੀ ਹੱਦ ਕੀਤੀ ਵੀ ਆਪਣਾ ਮੂੰਹ ਕਾਲਾ ਕਰਕੇ ਖੋਤੇ 'ਤੇ ਚੜ੍ਹ ਕੇ ਉਹ ਪਹਿਲਾਂ ਆਇਆ, ਗੁਰੂ ਅਰਜਨ ਸਾਹਿਬ ਜੀ ਨੇ ਆਪ ਖੋਤੇ 'ਤੇ ਲਾ ਕੇ ਉਹਦਾ ਮੂੰਹ ਧੋਇਆ, ਕਹਿੰਦੇ ਭਾਈ ਤੂੰ ਇਹ ਕੰਮ ਕੀਤਾ ਸਾਨੂੰ ਉੱਦਾਂ ਹੀ ਕਹਿ ਦਿੰਦਾ, ਕਹਿੰਦਾ ਮਹਾਰਾਜ ਕਹਿ ਤਾਂ ਦਿੰਦਾ ਪਰ ਤੁਹਾਡਾ ਹੁਕਮ ਤਾਂ ਨਹੀਂ ਸੀ ਨਾ ਮੰਨਿਆ ਜਾਂਦਾ, ਹੁਕਮ ਕਰਨਾ ਜ਼ਰੂਰੀ ਹੈ, ਅਤੇ ਪਾਤਸ਼ਾਹ ਨੇ ਗਾਲਾਂ ਦਾ ਕਹਿਣ ਲੱਗੇ ਤੇਰੇ ਕਰਕੇ ਬਖਸ਼ ਦਿੱਤੇ, ਪਰ ਬਖਸ਼ੇ ਤਾਂ ਜਾਣਗੇ ਜੇ ਇਹ ਗੁਰੂ ਨਾਨਕ ਦੀ ਨਿੰਦਾ ਕੀਤੀ ਉਸਤਤ ਵੀ ਕਰਨ, ਫਿਰ ਇਹਨਾਂ ਨੇ ਸੱਤੇ ਦੇ ਬਲਵੰਡੇ ਨੇ ਰਾਮ ਕਲੀ ਰਾਗ ਵਿੱਚ ਦੁਆਰ ਗਾਈ ਸੀ, ਜਿਹਦੀਆਂ ਦੋ ਪੰਕਤੀਆਂ ਤੁਸੀਂ ਸਾਰੇ ਪੜ੍ਹਦੇ ਹੋ, ਗੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੋ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ, ਇਹ ਅੱਠ ਪੌੜੀਆਂ ਦੀ ਵਾਰ ਹੈ, ਜਦੋਂ ਇਹ ਗਾਈ ਪੰਜ ਪਾਤਸ਼ਾਹੀਆਂ ਦੀ ਸਿਫਤ ਕੀਤੀ ਘੋੜ ਨਾਲ ਦੀ ਨਾਲ ਠੀਕ ਹੋ ਰਾਜੀ ਹੋ ਗਏ, ਬਿਲਕੁਲ ਪਹਿਲੇ ਵਰਗਾ ਸਰੀਰ ਹੋ ਗਿਆ, ਫਿਰ ਹਰਿਮੰਦਰ ਸਾਹਿਬ ਕੀਰਤਨ ਕਰਨ ਲੱਗ ਪਏ, ਇਸ ਵਾਰ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ, ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋਲ ਲਿਖਿਆ, ਕਿਸੇ ਨੂੰ ਕੋਈ ਚਮੜੀ ਦਾ ਸਕਿਨ ਦਾ ਰੋਗ ਹੋਇਆ ਹੋਵੇ, ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੋਵੇ, ਪੰਥ ਵਿੱਚ ਰਵਾਇਤ ਚਲੀ ਆਉਂਦੀ ਇਹਦਾ ਪਾਠ ਕਰਕੇ ਕਰੀ ਜਾਂਦੇ ਨੇ ਸਿੰਘ ਲਗਾਤਾਰ ਥੋੜ੍ਹੇ ਦਿਨਾਂ ਵਿੱਚ ਮਹਾਰਾਜ ਜੀ ਐਸੀ ਕਲਾ ਇਸ ਬਾਣੀ ਵਿੱਚ ਵੀ ਸਰੀਰ ਰਾਜੀ ਹੋ ਜਾਂਦੇ ਠੀਕ ਹੋ ਜਾਂਦੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਖਸ਼ਿਸ਼ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਵੇਂ ਤਿਆਰ ਹੋ ਰਿਹਾ ਉਹ ਸਾਰੀ ਕਥਾ ਆਪਾਂ ਅੱਗੇ ਸਰਵਣ ਕਰਨੀ, ਭੁੱਲਾਂ ਝੁੱਟਾਂ ਦੀ ਕੀਮਤ ਹੇ ਗੋਬਿੰਦ ਹੇ ਗੋਪਾਲ ਹੇ ਦਿਆ ਪ੍ਰਾਣ ਵਾਹਿਗੁਰੂ।